ਸਲੋਕ ਮਹੱਲਾ ਪਹਿਲਾ ਕੁਲਹਾਂ ਦੇਂਦੀ ਬਾਵਲੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨੂੰ ਆ ਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਦੋਂ ਕਰਤਾਰਪੁਰ ਸਾਹਿਬ ਵਿੱਚ ਨਿਵਾਸ ਕਰ ਰਹੇ ਸੀ, ਸੰਗਤਾਂ ਦੀ ਕਲਿਆਣ ਕਰ ਰਹੇ ਸਨ, ਖੇਤੀ ਕਰਾ ਕੇ ਸੰਗਤਾਂ ਦੇ ਪਾਸੋਂ ਹਲ ਬਹਾ ਕੇ ਮਹਾਰਾਜ ਸਾਹਿਬ ਜੀ ਲੰਗਰ ਚਲਾਇਆ ਕਰਦੇ, ਕਿਸੇ ਦੀ ਪੂਜਾ ਭੇਟਾ ਨਾ ਲਿਆ ਕਰਦੇ। ਇਹ ਸਤਿਗੁਰੂ ਨਾਨਕ ਦੇਵ ਜੀ ਨੇ 7 ਸਾਲ ਉੱਥੇ ਕਰਤਾਰਪੁਰ ਸਾਹਿਬ ਵਿੱਚ ਇਸ ਪ੍ਰਕਾਰ ਸਿੱਖਾਂ ਨੂੰ ਹਲ ਫੜਾ ਕੇ ਸੇਵਾ ਕਰਵਾਈ ਤੇ ਲੰਗਰ ਚਲਾਇਆ। ਉਸ ਵਕਤ ਮਹਾਰਾਜ ਸਾਹਿਬ ਦੇ ਪਾਸ ਸਾਧ ਸੰਗਤ ਜੀ ਬਹੁਤ ਸਾਰੀਆਂ ਜਮਾਤਾਂ ਸਾਧਾਂ ਦੀਆਂ ਆਇਆ ਕਰਦੀਆਂ, ਦਰਸ਼ਨ ਗੁਰੂ ਸਾਹਿਬ ਦੇ ਕਰਕੇ ਸਤਿਗੁਰਾਂ ਤੋਂ ਪਰਮ ਪਵਿੱਤਰ ਉਪਦੇਸ਼ ਪ੍ਰਾਪਤ ਕਰਕੇ ਨਿਹਾਲ ਹੋ ਕੇ ਜਾਇਆ ਕਰਦੇ। ਇਉਂ ਕਦੇ ਵਿਰਾਗੀਆਂ ਦੀ ਜਮਾਤ, ਕਦੇ ਹੋਰਨਾਂ ਸੰਨਿਆਸੀਆਂ ਦੀ, ਕਦੇ ਹੋਰ ਭੇਖਾਂ ਦੇ ਸਾਧੂਆਂ ਦੀਆਂ ਜਮਾਤਾਂ ਮਹਾਰਾਜ ਦੇ ਪਾਸ ਆਇਆ ਕਰਦੀਆਂ। ਗੁਰੂ ਮਹਾਰਾਜ ਸਾਹਿਬ ਜੀ ਦੇ ਪਰਮ ਪਵਿੱਤਰ ਦਰਸ਼ਨ ਕਰਕੇ ਸ਼ਾਂਤੀ ਨੂੰ ਪ੍ਰਾਪਤ ਹੋ ਕੇ ਨਿਹਾਲ ਹੋ ਕੇ ਜਾਇਆ ਕਰਦੇ। ਇੱਕ ਵਾਰੀ ਗੁਰੂ ਮਹਾਰਾਜ ਸਾਹਿਬ ਦੇ ਪਾਸ ਸਾਧੂਆਂ ਦੀ ਜਮਾਤ ਮਹਾਰਾਜ ਦੇ ਪਾਸ ਦਰਸ਼ਨ ਵਾਸਤੇ ਆਏ। ਦਰਸ਼ਨ ਦੇਖ ਕੇ ਗੁਰੂ ਸਾਹਿਬ ਦੇ ਚਿੱਤ ਇਹਨਾਂ ਦੇ ਪ੍ਰਸੰਨ ਹੋਏ ਤੇ ਸਤਿਗੁਰਾਂ ਦੇ ਪਾਸੋਂ ਨਿਆਂ ਦੀ ਗੱਲ ਪੁੱਛਣ ਲੱਗੇ ਕਿ ਹੇ ਸਤਿਗੁਰੂ ਸਾਹਿਬ ਜੀ, ਜਿਹੜੇ ਲੋਕ ਦੁਨੀਆਂ ਦੇ ਅੰਦਰ ਆਪਣੇ ਆਪ ਨੂੰ ਪੂਜਨੀ ਕਹਾਉਂਦੇ ਹੈ, ਉਹ ਮਹੰਤੀਆਂ ਦੀਆਂ ਟੋਪੀਆਂ ਜਾਂ ਪੱਗਾਂ ਦੇ ਕੇ ਫਿਰ ਉਹ ਚੜ੍ਹਾਈ ਕਰ ਜਾਂਦੇ ਹੈ, ਕੀ ਉਹਨਾਂ ਦੀ ਕੀ ਹਾਲਤ ਹੋਵੇਗੀ? ਕਾਲ ਦੇ ਪੱਖਣ ਸਾਰੇ ਹੋ ਜਾਂਦੇ ਹੈ, ਪਤਾ ਨਹੀਂ ਪਰਲੋਕ ਵਿੱਚ ਕੀ ਉਹਨਾਂ ਦੀ ਦਸ਼ਾ ਹੋਵੇਗੀ। ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪਰਮ ਪਵਿੱਤਰ ਇਹ ਉਪਦੇਸ਼ ਦਿੰਦੇ ਹਨ, ਸੁਣਾਉਂਦੇ ਹਨ।
ਸਲੋਕ ਮਹੱਲਾ ਪਹਿਲਾ ਕੁਲਹਾਂ ਦੇਂਦੀ ਬਾਵਲੀ।
ਇਹ ਭਾਈ ਕੁਲਹਾਂ ਟੋਪੀਆਂ ਦਾ ਨਾਮ ਹੈ, ਮਹੰਤੀ ਆਦਿਕਾਂ ਦੀਆਂ ਟੋਪੀਆਂ, ਜਿਵੇਂ ਤਾਜ ਅੰਗਰੇਜ਼ਾਂ ਦੇ ਜਾਂ ਮੁਸਲਮਾਨਾਂ ਦੀਆਂ ਕੁੱਲੇ ਹੁੰਦੇ ਆ ਟੋਪੀਆਂ, ਬਾਦਸ਼ਾਹੀ ਦੀਆਂ ਦਿੱਤੀਆਂ ਜਾਂਦੀਆਂ ਨੇ ਵੱਖੋ ਵੱਖਰੀ ਸੰਨ ਦੀਆਂ, ਜਿਸ ਪ੍ਰਕਾਰ ਨਵਾਬਾਂ ਦੀਆਂ ਅਤੇ ਮੁਗਲਾਂ ਦੀਆਂ ਤੇ ਪਠਾਣਾਂ ਦੀਆਂ ਟੋਪੀਆਂ ਵੱਖੋ ਵੱਖਰੀਆਂ, ਇਸੇ ਪ੍ਰਕਾਰ ਚੀਨ ਦੀ ਵੱਖਰੀ ਹੈ, ਰੂਸ ਦੀ ਵੱਖਰੀ ਹੈ, ਵੱਖੋ ਵੱਖਰੀਆਂ ਟੋਪੀਆਂ ਦੇ ਤਾਜ, ਕੁਲਹਿ ਸਿਰ ਛਤਰ ਫੜਾਓ ਜਿਸ ਪ੍ਰਕਾਰ ਵਾਕ ਹੈ, ਉਹ ਲੋਕ ਇਸ ਪ੍ਰਕਾਰ ਆਪਣੀ ਕੋਈ ਜਾਇਦਾਦਾਂ ਦੀ ਜਾਂ ਮਹੰਤੀਆਂ ਦੀਆਂ, ਜਿਹੜੇ ਕਹਿੰਦੇ ਕਿ ਮੈਂ ਆਪਦੇ ਥਾਂ ਇਹਨੂੰ ਜਾਨਸ਼ੀਨ ਹੁਣ ਬਣਾਇਆ, ਇਉਂ ਕੁਲਹਾਂ ਟੋਪੀਆਂ ਚਾਰ ਕੋਣਿਆਂ ਵਾਲੀ ਟੋਪੀ ਜਿਹੜੀ ਹੈ ਇਹ ਉਦਾਸੀ ਦਿੰਦੇ ਹਨ, ਅਤੇ ਇਸੇ ਪ੍ਰਕਾਰ ਵੱਖੋ ਵੱਖਰੀਆਂ ਟੋਪੀਆਂ ਹਨ। ਕਈਆਂ ਫਕੀਰਾਂ ਦੀਆਂ ਪਿਛਲੇ ਪਾਸਿਓਂ ਛੱਜ ਜਿਹਾ ਰੱਖ ਕਰਕੇ ਅਤੇ ਅਗਲੇ ਪਾਸੇ ਨੋਕ ਜੀ ਵਾਲੀ ਟੋਪੀ ਹੁੰਦੀ ਹੈ, ਅੰਗਰੇਜ਼ਾਂ ਦੀ ਜਿਸ ਪ੍ਰਕਾਰ ਹੋਰ ਨਵੇਂ ਤਰੀਕੇ ਦੀ ਹੈ, ਹੋਰ ਕਈਆਂ ਬਾਦਸ਼ਾਹ ਦੀਆਂ ਹੋਰ ਤਰੀਕੇ ਦੇ ਤਾਜ ਤੇ ਨਾਲ ਟੋਪੀਆਂ ਹਨ। ਹਜ਼ੂਰ ਫਰਮਾਉਂਦੇ ਹਨ ਇਹਨਾਂ ਜੀਆਂ ਦੀ ਬਾਬਤ,
ਕੁਲਹਾਂ ਦੇਂਦੇ ਬਾਵਲੇ।
ਹੇ ਭਾਈ, ਜਿਹੜੇ ਕੋਈ ਆਪ ਦੀਆਂ ਮੰਤਰੀਆਂ ਸੰਤੀਆਂ ਦੀਆਂ ਕੁਲਹਾਂ ਟੋਪੀਆਂ ਦਿੰਦੇ ਹਨ ਕਿ ਮੈਂ ਆਪਦੇ ਥਾਂ ਇਸਦੇ ਟਾਈਮ ਮਹੰਤ ਥਾਪਿਆ, ਉਹ ਵੀ ਬਾਵਲੇ ਕਮਲੇ ਹਨ।
ਲੈਂਦੇ ਵੱਡੇ ਨਿਲੱਜ,
ਜਿਹੜੇ ਲੈਣ ਵਾਲੇ ਹਨ ਉਹ ਵੀ ਬੜੇ ਬੇਸ਼ਰਮ ਹਨ, ਉਹਨਾਂ ਨੂੰ ਵੀ ਲੱਜਿਆ ਨਹੀਂ ਆਉਂਦੀ ਕਿ ਜਦੋਂ ਇਹਨੂੰ ਕਾਰਨ ਭੱਖਣ ਕਰ ਲਿਆ ਸੀ ਕਿਵੇਂ ਵੱਜ ਜਾਵਾਂਗੇ।
ਚੂਹਾ ਖੱਡ ਨਾ ਮਾਵੇ।
ਇਹ ਤਾਂ ਭਾਈ ਉਹ ਹਾਲਤ ਹੈ ਜਿਵੇਂ ਕਹਿੰਦੇ ਇੱਕ ਵਾਰੀ ਘੱਟ ਕਢਾਇਆ ਚੂਹਿਆਂ ਗਲ ਬਿੱਲੀ ਪਾਈਏ, ਭਾਈ ਗੁਰਦਾਸ ਸਾਹਿਬ ਦੇ ਬਚਨ ਹਨ, ਘੰਟਾ ਇੱਕ ਚੂਹਿਆਂ ਨੂੰ ਕਢਾ ਕੇ ਲਿਆਂਦਾ ਕਿਤੋਂ, ਕਹਿੰਦੇ ਬਿੱਲੀ ਦੇ ਗਲ ਚ ਪਾ ਦਿਆਂਗੇ ਤੇ ਜਿਸ ਵੇਲੇ ਬਿੱਲੀ ਆਇਆ ਕਰੂਗੀ ਉਸ ਵੇਲੇ ਉਹ ਘੰਟਾ ਖੜਕਣ ਤੋਂ ਪਤਾ ਲੱਗ ਗਿਆ ਕਰੂ, ਪਰ ਕਿਸੇ ਦਾ ਹੀਆਂ ਕਿਸੇ ਦਾ ਨਾ ਪਵੇ ਵੀ ਕੀ ਇਹ ਘੰਟਾ ਪਾਵੇ ਬਿੱਲੀ ਦੇ ਗਲ ਚ ਕੌਣ। ਇਸੇ ਪ੍ਰਕਾਰ ਸਾਧ ਸੰਗਤ ਜੀ, ਕਾਲ ਰੂਪੀ ਬਿੱਲੀ ਨੂੰ ਰੋਕਣ ਵਾਸਤੇ ਚੂਹਿਆਂ ਦੀ ਨਿਆਈ ਇਹਨਾਂ ਜੀਆਂ ਨੇ, ਪਤਾ ਲੱਗਣ ਦਾ ਵੀ ਕਾਲ ਮੌਤ ਆਉਣ ਦਾ ਪਤਾ ਲੱਗ ਜਾ ਕਰੇ, ਘੰਟਾ ਪਤਾ ਲੈਣ ਰੂਪ ਕਢਾਇਆ ਹੈ ਤੇ ਪਰ ਸਾਧ ਸੰਗਤ ਜੀ ਪਾਵੇ ਕੌਣ, ਕਹਿੰਦੇ ਤਾਂ ਸਾਰੇ ਵੀ ਅਸੀਂ ਮੌਤ ਨੂੰ ਜਿੱਤ ਲਾਂਗੇ। ਇਸੇ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ,
ਚੂਹਾ ਖੱਡ ਨਾ ਮਾਵੇ।
ਇੱਕ ਚੂਹਿਆਂ ਦੇ ਵਿੱਚੋਂ ਵੱਡਾ ਚੂਹਾ ਲੰਬਰਦਾਰ ਬਣਾ ਤਾ ਉਹਨਾਂ ਨੇ, ਉਹਦੇ ਲੱਕ ਦੇ ਨਾਲ ਛੱਜ ਬੰਨ ਦਿੱਤਾ ਕਿ ਲੈ ਬਈ ਜਦੋਂ ਤੈਨੂੰ ਲੰਬਰਦਾਰ ਬਣਾਇਆ, ਜਦੋਂ ਬਿੱਲੀ ਆਇਆ ਕਰੇ ਉਦੋਂ ਤੂੰ ਛੱਜ ਖੜਕਾ ਦਿਆ ਕਰ, ਤੇ ਅਸੀਂ ਸਾਰੇ ਖੱਡਾਂ ਚ ਵੜ ਜਾ ਕਰਾਂਗੇ। ਉਹ ਚੂਹਾ ਅੱਗੇ ਮੋਟਾ ਸੀ, ਖੱਡ ਵਿੱਚ ਉਹ ਤੋਂ ਮੇਵਿਆਂ ਨੇ ਜਾਵੇ, ਉਸੇ ਨੂੰ ਬਿੱਲੀ ਨੇ ਆ ਕੇ ਪਕੜ ਕੇ ਖਾ ਲਿਆ। ਸੋ ਇਹ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਹਨ,
ਚੂਹਾ ਖੱਡ ਨਾ ਮਾਵੇ।
ਕਹਿੰਦੇ ਚੂਹਾ ਤਾਂ ਅੱਗੇ ਹੀ ਮੋਟਾ ਸੀ, ਉਹ ਖੱਡਾਂ ਛੋਟੀਆਂ ਛੋਟੀਆਂ ਸੀ ਚੂਹਿਆਂ ਦੀਆਂ, ਉਹਨਾਂ ਚ ਵੱਡਾ ਚੂਹਾ ਮਿਲਦਾ ਨੀ ਸੀ।
ਟਿਕਲ ਬੰਨੇ ਛੱਜ,
ਉਹਦੇ ਟਿਕਲ ਲੱਕ ਦੇ ਨਾਲ ਛੱਜ ਬੰਨ ਦਿੱਤਾ ਸੀ ਵੀ ਖੜਕਾ ਕਰ ਦਿਆ ਕਰੂ। ਇਸੇ ਪ੍ਰਕਾਰ ਉਹ ਚੂਹੇ ਨੂੰ ਉਸੇ ਨੂੰ ਬਿੱਲੇ ਨੂੰ ਪਕੜ ਕੇ ਖਾ ਲਿਆ। ਇਸੇ ਪ੍ਰਕਾਰ ਚੂਹਾ ਕੌਣ ਹੈ? ਜੀਵ। ਇਹ ਆਪਣੇ ਆਪ ਨੂੰ ਖੱਡ ਮੁਕਤ ਰੂਪੀ ਖਾੜੀ ਤਾਂ ਪ੍ਰਵੇਸ਼ ਨਹੀਂ ਹੋ ਸਕਦਾ, ਦੇਹ ਦੀ ਹੰਗਤਾ ਕਰਕੇ ਅੱਗੇ ਇਹਦੇ ਅੰਦਰ ਸਥੂਲਤਾ ਹੀ ਮੁਟਿਆਈ ਹੈ, ਹੰਗਤਾ ਮਮਤਾ ਦਾ ਮਾਰਿਆ ਹੋਇਆ ਵੱਡਾ ਬਣਿਆ ਬੈਠਾ ਹੈ। ਤੇਰੇ ਤਿੱਕ ਦੇ ਨਾਲ ਲੱਕ ਦੇ ਨਾਲ ਛੱਜ ਬੰਨਤਾ ਵੀ ਤੈਨੂੰ, ਲੈ ਵੀ ਤੈਨੂੰ ਮਹੰਤ ਬਣਾਇਆ, ਇੰਨੀ ਜਮਾਤ ਦਾ ਤੈਨੂੰ ਰਿਸ਼ੀਕੇਸ਼ ਬਣਿਆ, ਤੇ ਇੰਨੀ ਜਮਾਤ ਦਾ ਤੂੰ ਜਥੇਦਾਰ ਬਣਿਆ। ਇਸ ਪ੍ਰਕਾਰ ਤਿੱਕ ਲੱਕ ਦੇ ਨਾਲ ਇਹਦੇ ਬੁੱਧੀ ਰੂਪ ਲੱਕ ਦੇ ਨਾਲ ਹੰਕਾਰ ਰੂਪੀ ਛੱਜ ਬੰਨ ਲਿਆ ਕਿ ਮੈਂ ਇੰਨਿਆਂ ਦਾ ਪ੍ਰਧਾਨ ਹੈ।
ਦੇਨ ਦੁਆਈ ਸੀ ਮਰਹਿ।
ਇਸ ਪ੍ਰਕਾਰ ਕਾਲ ਨੇ ਉਹਨਾਂ ਨੂੰ ਜਿਹਨੂੰ ਮਹੰਤੀ ਦਾ ਛੱਜ ਬੱਜਾ ਹੋਇਆ ਲੱਕ ਦੇ ਨਾਲ, ਜਿਸਦੇ ਅੰਦਰ ਹੰਕਾਰ ਰੂਪੀ ਏ ਕਿ ਮੈਂ ਵੱਡਾ ਸਿਰੋਮਣੀ ਹੈ, ਮੈਂ ਬੜਾ ਗਿਆਨਵਾਨ ਹੈ, ਇਹ ਹੋਮੇ ਚੱਕੀ ਫਿਰਦਾ ਲੱਕ ਨਾਲ ਛੱਜ ਬੰਨਿਆ ਹੋਇਆ ਹੰਗਤਾ ਦਾ, ਉਹਨੂੰ ਹੀ ਉਹ ਮੁਕਤ ਰੂਪੀ ਖੜ ਵਿੱਚ ਤਾਂ ਸਮਾ ਨਹੀਂ ਸਕਦਾ, ਕਿਉਂਕਿ ਨਾਨਾ ਹੋਏ ਸੋ ਜਾਏ, ਜਿਹੜਾ ਛੋਟਾ ਹੋਏ ਉਹੀ ਉੱਥੇ ਜਾ ਸਕਦਾ। ਹੋਮੇ ਮਨ ਅਸਥੂਲ ਹੈ, ਹੋਮੇ ਕਰਕੇ ਮਨ ਚ ਮਟਿਆਈ ਹੈ, ਹੋਮੇ ਦੀ ਨਿਵਰਤੀ ਨਹੀਂ ਕੀਤੀ, ਇਹ ਛੱਜ ਬੰਨਿਆ ਹੋਇਆ ਹੈ, ਤੇ ਇਹਨੂੰ ਹੀ ਕਾਲ ਨੇ ਅੰਤ ਨੂੰ ਭਖਣ ਕਰ ਲੈਣਾ ਹੈ।
ਦੇਨ ਦੁਆਈ ਸੀ ਮਰਹਿ।
ਜਿਹਨਾਂ ਨੂੰ ਦੁਆਈ ਅਸੀਸਾਂ ਦਿੰਦੇ ਹੈ ਕਿ ਫਲਾਨਿਆ ਤੂੰ ਜਿਉਂਦਾ ਰਹੇ, ਤੇਰੀ ਇੰਨੀ ਕੋਲ ਵਧੇ, ਇੰਨੇ ਤੇਰੇ ਪੁੱਤਰ ਹੋਣ, ਇੰਨੇ ਤੇਰੇ ਹਲ ਚੱਲਣ, ਇੰਨਾ ਤੇਰਾ ਦੁਨੀਆਂ ਚ ਠੇਕਾ ਹੋਵੇ, ਇੰਨਾ ਤੇਰਾ ਮਾਣ ਹੋਵੇ। ਇਹ ਅਸੀਸਾਂ ਦੇਣ ਵਾਲੇ ਵੀ, ਜਿਹਨਾਂ ਨੂੰ ਦੁਆ ਦਿੰਦੇ ਨਾ ਅਸੀਸਾਂ ਦੇਣ ਵਾਲੇ, ਉਹ ਵੀ ਮਰ ਜਾਂਦੇ ਹੈ, ਕਾਲ ਖਾ ਜਾਂਦਾ, ਅਸੀਸਾਂ ਦੇਣ ਵਾਲਿਆਂ ਨੂੰ ਛੱਡਦਾ ਨਹੀਂ ਹੈ।
ਜਿਨ ਕਉ ਦੇਨ ਸੇ ਜਾਇ।
ਜਿਹਨਾਂ ਨੂੰ ਅਸੀਸਾਂ ਦਿੰਦੇ ਤੁਸੀਂ ਬਖਸ਼ਿਸ਼ ਸਾਡੀ ਪਾਓਗੇ, ਉਹ ਵੀ ਚਲੇ ਜਾਂਦੇ, ਕੂਚ ਕਰ ਜਾਂਦੇ, ਨਾਸ ਹੋ ਜਾਂਦੇ ਹਨ।
ਨਾਨਕ ਹੁਕਮ ਨਾ ਜਾਪੇ।
ਸਤਿਗੁਰੂ ਸਾਹਿਬ ਵੀ ਕਹਿੰਦੇ ਨੇ ਵਾਹਿਗੁਰੂ ਦਾ ਹੁਕਮ ਬੇਅੰਤ ਨਹੀਂ ਜਾਣਿਆ ਜਾ ਸਕਦਾ ਜੀਆਂ ਦੇ ਪਾਸੋਂ।
ਕਿੱਥੇ ਜਾਏ ਸਮਾਹੇ।
ਉਹ ਕਿੱਥੇ ਜਾ ਕੇ ਸਮਾਉਂਦੇ, ਕਿਹੜੀਆਂ ਜੂਨਾਂ ਚ ਵਾਸ਼ਨਾ ਦੇ ਨਾਲ ਅੰਤਕਾਲ ਜੋ ਇਸਤਰੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬੇਸਵਾ ਜੋਨ ਬਲ ਵਾਲਿਆ ਉਤਰੇ। ਕਿਉਂ ਵਾਹਿਗੁਰੂ ਦਾ ਹੁਕਮ ਨਹੀਂ ਜਾਣਿਆ ਜਾਂਦਾ, ਕਿਹੜੀਆਂ ਜੂਨਾਂ ਜਾ ਕੇ ਸਮਾਉਣਗੇ। ਜਿਹੜੀ ਜੀ ਕਿਸੇ ਦੀ ਵਾਸ਼ਨਾ, ਉਹਦੇ ਅਨੁਸਾਰ ਉਹ ਜੂਨਾਂ ਚ ਪਏ ਫਿਰਦੇ ਭਟਕਦੇ। ਅੰਤਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਪ੍ਰੇਤ ਜੋਨ ਬਲ ਵਾਲਿਆ ਉਤਰੇ, ਹਰੀ ਬਾਈ ਗੋਬਿੰਦ ਨਾਮ ਮਤ ਵਿਸਰੇ। ਇਸ ਕਰਕੇ ਪਰਮੇਸ਼ੁਰ ਦੇ ਚਿੰਤਨ ਕਰੇ ਤੋਂ ਬਗੈਰ ਉਹ ਕਿਹੜੀਆਂ ਜੂਨਾਂ ਜਾ ਕੇ ਸਮਾਈ ਕਰਨਗੇ, ਇਉਂ ਨਹੀਂ ਆਪਾਂ ਤੋਂ ਜਾਣਿਆ ਜਾ ਸਕਦਾ ਗਿਆਨ ਦੇ ਸਹਿਤ ਹੋਣੇ ਕਰਕੇ।
ਫਸਲ ਅਹਾੜੀ ਏਕ ਨਾਮ।
ਫਿਰ ਮਹਾਰਾਜ ਸਾਹਿਬ ਨੂੰ ਪੁੱਛਿਆ ਸਾਧਨ ਕਿ ਮਹਾਰਾਜ ਜੀ ਆਪ ਖੇਤੀ ਕਰਾਉਂਦੇ ਹੋ। ਮਹਾਰਾਜ ਕਹਿੰਦੇ ਜਿਹੜਾ ਇੱਕ ਪਰਮੇਸ਼ੁਰ ਦਾ ਨਾਮ ਦਿਨੇ ਜਪਣਾ ਹੈ, ਇਹੋ ਹੀ ਭਾਈ ਸਾਰੀ ਹਾੜੀ, ਹਾੜੀ ਦੀ ਫਸਲ ਹੈ, ਇਹੋ ਹਾੜੀ ਬੀਜਦੇ ਹੈ। ਸੰਗਤਾਂ ਨੂੰ ਮਿਲਾ ਕਰਕੇ ਜਿਹੜਾ ਕੀਰਤਨ ਭਜਨ ਕਰਾਉਂਦੇ ਹਾਂ ਸਾਰੀ ਦਿਹਾੜੀ, ਇਹ ਹਾੜੀ ਦਾ ਬੀਜਣਾ ਕਰਦੇ ਹਾਂ ਅਸੀਂ ਫਸਲ।
ਸਾਵਣੀ ਸੱਚ ਨਾਮ।
ਜਿਹੜਾ ਰਾਤ ਨੂੰ ਸੱਚੇ ਨਾਮ ਦਾ ਸਿਮਰਨ ਕਰਦੇ ਹਾਂ, ਇਹ ਸਾਵਣੀ ਬੀਜਦੇ ਹਾਂ। ਇਉਂ ਰਾਤੀ ਦਿਨ ਸਹੇਲੀਆਂ, ਰਾਤ ਦੇ ਦਿਨ ਸਾਰੇ ਸੋਭਨੀਕ ਹੈ, ਪਰਮੇਸ਼ੁਰ ਦੇ ਭਜਨ ਚ ਲਾਏ ਹੈ।
ਮੈਂ ਮਹਿਦੂਦ ਲਿਖਾਇਆ।
ਅਸੀਂ ਭਾਈ ਮਹਿਦੂਦ ਨਾਮ ਹੈ ਮਾਫ਼ੀ ਦੇ ਪਟੇ ਦਾ, ਅਸੀਂ ਮਾਫ਼ੀ ਦਾ ਪਟਾ ਪਰਮੇਸ਼ੁਰ ਵੱਲੋਂ ਜੋ ਨਾਮ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਸੰਗਤਾਂ ਦੇ ਧਾਰਨ ਵਾਸਤੇ ਮਾਫ਼ੀ ਦਾ ਪਤਾ ਲਿਖਾਇਆ ਹੈ,
ਖਸਮ
ਬ੍ਰਹਮ ਗਿਆਨ ਰੂਪੀ ਮਾਫ਼ੀ ਦਾ ਪਤਾ ਲਿਖਾਇਆ ਹੈ,
ਖਸਮ ਕਹਿ ਦਰ
ਜਾ, ਖਸਮ ਅਕਾਲ ਪੁਰਖ ਦੇ ਦਰ ਸਤਸੰਗਤ ਵਿਚ ਜਾ ਕੇ, ਖਸਮ ਦੇ ਦਰ ਸੱਚਖੰਡ ਵਿਚ ਜਾ ਕੇ ਪਹਿਲਾਂ ਪਾਇਆ ਬਾਬੇ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਇਹ ਮਾਫ਼ੀ ਦਾ ਪਤਾ ਲਿਖਾਇਆ, ਫਿਰ ਕਮਾਈ ਕਰਕੇ ਸੰਗਤਾਂ ਦੇ ਤਾਂ ਨਿਹਾਲ ਕੀਤਾ ਹੈ।
ਖਸਮ ਕਹਿ ਦਰ ਜਾ,
ਖਸਮ ਦੇ ਦਰ ਦਰਗਾਹ ਵਿਚ ਜਾ ਕੇ ਸੱਚਖੰਡ ਚੋਂ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਾਹਿਬ ਗੁਰਪ੍ਰਸਾਦ, ਇਹ ਮਹਾਂਮੰਤਰ ਰੂਪ ਮਾਫ਼ੀ ਦਾ ਪਤਾ ਲੈ ਕੇ ਆਏ ਹਨ ਦਰ ਵਿਚੋਂ।
ਦੁਨੀਆਂ ਕੇ ਦਰ ਕੇ ਤੜੇ,
ਹੋਰ ਦੁਨੀਆਂ ਦੇ ਦਰਵਾਜ਼ੇ ਦੇਵੀ ਦੇਵਤਿਆਂ ਦੇ ਕਿਤਨੇ ਹੀ ਲੋਕ ਮੰਨਦੇ ਹਨ,
ਕਿਤੇ ਆਵ ਹੈ ਜਾ,
ਕਿਤਨੇ ਉੱਥੇ ਆਉਂਦੇ ਹੈ, ਕਿਤਨੇ ਮੰਗ ਮੰਗ ਕੇ ਜਾਂਦੇ ਹਨ, ਕਿਤਨੇ ਜਨਮ ਧਾਰ ਕੇ ਆਉਂਦੇ ਹੈ, ਕਿਤਨੇ ਹੀ ਮਰ ਮਰ ਕੇ ਜਾਂਦੇ ਹਨ,
ਕਿਤੇ ਮੰਗ ਹੈ ਮੰਗ ਤੇ,
ਕਿਤਨੇ ਹੀ ਉਹਨਾਂ ਦੇ ਮੰਗ ਤੇ ਗਾਂ ਜਾਜਕ ਬਣ ਕੇ, ਉਹਨਾਂ ਦੇ ਉਪਾਸ਼ਕ ਬਣ ਕੇ ਮੰਗਦੇ ਇੱਛਾ ਨੂੰ ਪਦਾਰਥਾਂ ਨੂੰ,
ਕਿਤੇ ਮੰਗ ਮੰਗ ਜਾ,
ਕਿਤਨੇ ਮੰਗ ਮੰਗ ਕੇ ਚਲੇ ਜਾਂਦੇ, ਕੂਜ ਕਰ ਜਾਂਦੇ, ਦੁਨੀਆਂ ਚੋਂ ਨਾਸ਼ ਹੋ ਜਾਂਦੇ ਹਨ।
ਮਹੱਲਾ ਪਹਿਲਾ ਸੌ ਮਣ ਹਸਤੀ ਘਿਓ ਗੁੜ ਖਾਵੇ।
ਹੁਣ ਗੁਰੂ ਮਹਾਰਾਜ ਸਾਹਿਬ ਰਾਜਿਆਂ ਦੀ ਵਾਪ ਦੱਸਦੇ ਹੈ, ਜਿਹੜੇ ਰਾਜੇ ਹੰਕਾਰ ਕਰਦੇ ਕਿ ਅਸੀਂ ਬੜੇ ਦੁਨੀਆਂ ਦੇ ਬਾਦਸ਼ਾਹ ਹਾਂ, ਉਹਨਾਂ ਦਾ ਦ੍ਰਿਸ਼ਟਾਂਤ ਦਿੰਦੇ ਹਨ ਮਹਾਰਾਜ ਸਾਹਿਬ।
ਮਹੱਲਾ ਪਹਿਲਾ ਸੌ ਮਣ ਹਸਤੀ ਘਿਓ ਗੁੜ
ਖਾਵੇ। ਭਾਈ ਸੈਂਕੜੇ ਮਣਾ ਸਾਲ ਵਿਚ ਹਾਥੀ ਨਿਹਾਰੀ ਘਿਓ ਤੇ ਗੁੜ ਦੀ ਖਾ ਜਾਂਦਾ ਹੈ।
ਪੰਜ ਸੈ ਦਾਣਾ ਖਾ,
500 ਮਣਾ ਦਾਣਾ ਹਾਥੀ ਨਿਹਾਰੀ ਦੇ ਨਾਲ ਹੀ ਖਾ ਜਾਂਦਾ ਹੈ ਸਾਲ ਵਿਚ। ਇਸੇ ਪ੍ਰਕਾਰ
ਸੌ ਮਣ ਹਸਤੀ ਘਿਓ ਗੁੜ ਖਾਵੇ,
100 ਮਣ ਹਾਥੀ ਦੀ ਨਿਹਾਰੀ ਘਿਓ ਤੇ ਗੁੜ ਦੀ ਹੈ, ਹਰ ਰੋਜ਼ ਦੀ 100 ਮਣ ਦੀ ਨਿਹਾਰੀ ਖਾ ਜਾਂਦਾ ਹੈ ਹਾਥੀ, ਘਿਓ ਤੇ ਗੁੜ ਆਦਿਕ ਬਣਾ ਕੇ ਦਿੰਦੇ ਹਨ ਨਿਹਾਰੀ।
ਪੰਜ ਸੈ ਦਾਣਾ ਖਾਏ,
ਇਹ 500 ਦਾਣਾ ਖਾਏ, ਇਸ ਪ੍ਰਕਾਰ 5 ਮਣ ਸੈ ਨੌ 1/2 ਦਾ 5 ਮਣ ਦਾਣਾ ਉਹ ਖਾ ਜਾਂਦਾ ਹੈ ਦਿਹਾੜੀ ਚ, ਅੱਠਾਂ ਪੈਰਾਂ ਚ।
ਡੱਕਾ ਫੂਕਾ ਖੇਹ ਉਡਾਵੇ,
ਅਤੇ ਉਹ ਡਕਾਰ ਮਾਰਦਾ ਹੈ ਅਤੇ ਫੁਕਾਰੇ ਮਾਰਦਾ ਹੈ, ਖੇਹ ਮਿੱਟੀ ਉਡਾਉਂਦਾ ਹੈ, ਸੁੰਡਨਾ ਉਡਾ ਕੇ ਆਪਦੇ ਸਿਰ ਚ ਪਾ ਲੈਂਦਾ ਹੈ।
ਸਾਹ ਗਿਆ ਪਛਤਾ,
ਐਡਾ ਵੱਡਾ ਹੁੰਦਾ ਹੈ ਹਾਥੀ, ਜਦੋਂ ਸਾਹ ਚਲੇ ਜਾਂਦੇ ਉਹ ਵੀ ਪਛਤਾਉਂਦਾ ਹੀ ਜਾਂਦਾ ਹੈ, ਜਦੋਂ ਇੱਥੋਂ ਕੂਚ ਕਰ ਜਾਂਦਾ। ਇਸੇ ਪ੍ਰਕਾਰ ਹੀ
100 ਮਣ ਹਸਤੀ ਘਿਓ ਗੁੜ ਖਾਵੇ,
100 ਮਣ ਸੈਂਕੜੇ ਮਣ ਹਾਥੀ ਘਿਓ ਤੇ ਗੁੜ ਆਦਿਕਾਂ ਦੀਆਂ ਨਿਹਾਰੀਆਂ ਤਿੰਨ ਮੇਲ ਦੇ ਬਣਾ ਬਣਾ ਕੇ ਟੀ ਪਾਲਟੀਆਂ ਕਰਦੇ ਹੈ, ਸੈਂਕੜੇ ਮਣਾ ਘਿਓ ਤੇ ਗੁੜ ਆਦਿਕ ਮਿੱਠੇ ਆਦਿਕਾਂ ਦੀਆਂ ਬਣਾ ਕੇ, ਮਿੱਠੇ ਭੋਜਨ ਪ੍ਰੀਤੀ ਭੋਜਨ ਬਣਾ ਕੇ ਹਾਥੀ ਦੀ ਨਿਆਈ, ਇਹ ਜਿਹੜੇ ਅਹਿਲਕਾਰ ਵਿੱਚ ਮਿਲ ਕੇ, ਵਜ਼ੀਰ ਮਿਲ ਕਰਕੇ ਤੇ ਵਿੱਚ ਖਜ਼ਾਨਚੀ ਮਿਲ ਕੇ ਇਹ ਘਿਓ ਗੁੜ ਆਦਿਕ ਨਿਹਾਰੀਆਂ ਖਾਂਦੇ ਹਨ ਟੀ ਪਾਲਟੀਆਂ ਕਰਕੇ।
500 ਦਾਣਾ ਖਾ,
500 ਮਣਾਂ ਦਾ ਫੁਲਕੇ ਬਣ ਬਣ ਕੇ ਆ ਜਾਂਦੇ ਟੀ ਪਾਲਟੀਆਂ ਚ, ਬੜੀਆਂ ਬੜੀਆਂ ਪਾਲਟੀਆਂ ਲੱਗਦੀਆਂ, ਉਹ ਖਾ ਜਾਂਦੇ ਹਨ।
ਡੱਕਾ ਫੂਕਾ ਖੇਹ ਉਡਾਵੇ,
ਡੱਕਾ ਕਠੋਰ ਵਚਨ ਬੋਲਦੇ ਆ, ਕਹਿੰਦਾ ਕੌਣ ਆਦਮੀ ਸ਼ਰਾਬ ਦੇ ਰੱਜੇ ਕਹਿੰਦੇ ਸਾਡੇ ਸਾਹਮਣੇ ਉਘਾਰਾ ਭਰ ਸਕਦਾ ਹੈ, ਤੇ ਫੂਕੇ ਹੰਕਾਰ ਕਰਦੇ ਹੈ, ਡੱਕੇ ਕਠੋਰ ਵਚਨ ਬੋਲਦੇ ਹੈ ਅਤੇ ਫੂਕੇ ਹੰਕਾਰ ਦੀਆਂ ਫੂਕਣੀਆਂ ਮਾਰਦੇ ਹਨ।
ਖੇਹ ਉਡਾਵੇ,
ਵਿਸ਼ਿਆਂ ਦੀ ਖੇਡ ਆਉਂਦੇ, ਵਿਸ਼ੇ ਭੋਗਦੇ, ਲਾਣਤਾਂ ਪੈਂਦੀਆਂ ਹਨ।
ਸਾਹ ਗਿਆ ਪਛਤਾ,
ਜਦੋਂ ਇਹ ਜੇ ਪੁਰਖਾਂ ਦੇ ਸਾਹ ਚਲੇ ਜਾਂਦੇ ਪਛਤਾਵਾ ਕਰਦੇ ਰਹਿ ਜਾਂਦੇ, ਉਹ ਵੀ ਅਸੀਂ ਹੁਣੇ ਮਰ ਗਏ, ਸਾਡੀ ਬਾਦਸ਼ਾਹੀ ਬਾਹਲਾ ਚਿਰ ਨਾ ਚੱਲੀ, ਇਹ ਹਾਲਤ ਹੁੰਦੀ ਹੈ ਅੰਤ ਨੂੰ।
ਅੰਧੀ ਫੂਕ ਮੋਈ ਦੇਵਾਨੀ,
ਅੰਧੀ ਜਿਹੜੀ ਸ੍ਰਿਸ਼ਟੀ ਹੈ ਇਹ ਫੂਕ, ਜਦੋਂ ਫੂਕ ਨਿਕਲ ਜਾਂਦੀ ਹੈ ਉਦੋਂ ਅੰਧੀ ਜਿਹੜੀ ਅਗਿਆਨ ਵਾਲੀ ਸ੍ਰਿਸ਼ਟੀ ਦੀਵਾਨੀ ਕਮਲੀ ਹੈ, ਇਹ ਅੰਤ ਨੂੰ ਫੂਕ ਗਈ ਤੋਂ ਮਰ ਜਾਂਦੀ ਹੈ, ਸਾਹਾਂ ਦੇ ਨਿਕਲ ਤੋਂ ਸਮਾਪਤੀ ਹੋ ਜਾਂਦੀ ਹੈ। ਇਸੇ ਪ੍ਰਕਾਰ
ਅੰਧੀ ਫੂਕ ਮੋਈ ਦੇਵਾਨੀ,
ਦੀਵਾਨੀ ਕਮਲੀ ਜਿਹੜੀ ਸ੍ਰਿਸ਼ਟੀ ਅੰਧੀ ਅਗਿਆਨ ਦੇ ਸਹਿਤ, ਇਹ ਫੂਕ ਹੰਕਾਰ ਨਾਲ ਹੀ ਮਰ ਰਹੀ ਹੈ, ਹੰਕਾਰ ਦੀਆਂ ਫੂਕਣੀਆਂ ਬਾਹਰੀਆਂ ਇਹਨਾਂ ਦੇ ਅੰਦਰ ਭਰੀਆਂ ਹੋਈਆਂ ਹਨ।
ਖਸਮ ਮਿੱਟੀ ਫਿਰ ਭਾਨੀ,
ਇਹ ਖਸਮ ਨੂੰ ਤਾਂ ਫਿਰ ਮਿੱਟੀ ਬਣਾ ਦੇਣਾ ਪਾਉਂਦਾ ਨਾ, ਜਿਹੜਾ ਹੰਕਾਰ ਕਰਦੇ ਹੈ ਅੰਤ ਨੂੰ ਮਿੱਟੀ ਬਣਾ ਦਿੰਦੇ ਹੈ। ਖੇਹ ਦੇ ਸਰੀਰ ਬਣਿਆ ਸੀ, ਅੰਤ ਨੂੰ ਆਪਦੀ ਜੋ ਚੇਤਨ ਸੱਤਾ ਖਿੱਚ ਲੈਂਦਾ ਉਦੋਂ ਮਿੱਟੀ ਬਣ ਜਾਂਦੀ ਹੈ, ਅਤੇ ਜਿਹੜਾ ਮਿੱਟੀ ਬਣ ਜਾਏ ਨਾ ਸਾਰਿਆਂ ਦੀ ਧੂੜ ਬਣ ਜਾਏ, ਉਹ ਖਸਮ ਨੂੰ ਪਾਉਂਦੀ ਹੈ ਦੇ। ਉਹ ਪ੍ਰੇਮੀ ਮਹਾਰਾਜ ਨੂੰ ਪਾਉਂਦੇ ਹੈ, ਪਰ ਸਾਰਿਆਂ ਦੀ ਮਿੱਟੀ ਬਣਿਆ ਨਹੀਂ ਜਾਂਦਾ, ਮਹਾਰਾਜ ਸਾਹਿਬ ਮਾਰ ਕੇ ਹੀ ਮਿੱਟੀ ਬਣਾ ਦਿੰਦਾ ਅਖੀਰ।
ਅੱਧ ਗੁੱਲਾ ਚਿੜੀ ਕਾ ਚੁਗਣ,
ਉਸ ਏਡੇ ਵੱਡੇ ਹਾਥੀ ਨਾਲੋਂ ਅੱਧ ਗੁੱਲਾ ਗਲਿਆ ਦਾ ਨਾਂ ਹੁੰਦਾ, ਜਿਵੇਂ ਚੱਕੀ ਚ ਗਲਾ ਪਾਈ ਦਾ ਨਾ, ਗੁੱਲਾ ਨਾ ਗਲੇ ਦਾ, ਗੁਲੇਲੇ ਦੀ ਨਿਆਈ, ਅੱਧਾ ਗਲਾ ਚਿੜੀ ਦਾ ਚੁਗਣਾ ਹੈ ਚੋਗਾ।
ਗੈਣ ਚੜੀ ਬਿਲ ਲਾਏ,
ਅਤੇ ਆਕਾਸ਼ ਚੜ ਕਰਕੇ ਬੋਲਦੀ ਹੈ।
ਖਸਮੈ ਭਾਵੈ ਉਹਾ ਚੰਗੀ,
ਉਹ ਹੀ ਚਿੜੀ ਚੰਗੀ ਹੈ ਜੇ ਮਾਲਕ ਨੂੰ ਭਾ ਜਾਵੇ। ਉਸ ਹਾਥੀ ਦੇ ਸੈਂਕੜੇ ਮਣਾ ਦਾਣਾ ਨਿਹਾਰੀਆਂ ਤੇ ਖਾਣ ਨਾਲੋਂ
ਜੇ ਕਰੇ ਖੁਦਾਏ ਖੁਦਾ,
ਉਹ ਚਿੜੀ ਜੀ ਦਾ ਅੱਧਾ ਗਲਾ ਚੁਗਣਾ ਹੈ ਜੇ ਖੁਦਾ ਖੁਦਾ ਦਾ ਜਾਪ ਕਰਦੀ ਹੋਵੇ, ਜੇ ਰੱਬ ਨੂੰ ਯਾਦ ਕਰਦੀ ਹੋਵੇ, ਤਾਂ ਚਿੜੀ ਉਸ ਹਾਥੀ ਨਾਲੋਂ ਚੰਗੀ ਹੈ। ਇਸੇ ਪ੍ਰਕਾਰ ਚਿੜੀ ਦੀ ਨਿਆਈ ਜਿਹੜੇ ਸਾਧ ਸੰਗਤ ਜੀ ਬਰਾਗ ਵੇਕ ਰੂਪੀ ਖੰਭਾਂ ਵਾਲੇ ਗਰੀਬ ਆਦਮੀ ਹੈ, ਨਿਮਰਤਾ ਵਾਲੇ ਚੰਗੇ ਹੈ, ਜੇ ਪਰਮੇਸ਼ੁਰ ਦਾ ਭਜਨ ਕਰਦੇ ਹੈ। ਅੱਧਾ ਗਲਾ ਚੁਗਣਾ ਕੀ ਹੈ, ਥੋੜਾ ਅੰਨ ਪਾਣੀ ਸੇਵ ਕੀਤੀ ਸੰਤੋਖੀ ਜੀ ਨੀ ਸੱਚੋ ਸੱਚ ਤੇ ਆਇਆ, ਉਹਨੀ ਮੰਦਰ ਪੈਰ ਨਾਲ ਰੱਖੋ ਕਰ ਸੁਕਿਰਤ ਧਰਮ ਕਮਾਇਆ, ਉਹ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਥੋੜੀ ਖੁਰਾਕ ਜਿਹੜੇ ਖਾਂਦੇ ਅੱਧਾ ਕੁ ਗਲਾ ਖਾਂਦੇ ਹੈ, ਅੱਧਾ ਸਰੀਰ ਨੂੰ ਵਿਹਲਾ ਰੱਖਦੇ ਹੈ ਸਾਸ ਆਉਣ ਨੂੰ ਤੇ ਪਰਮੇਸ਼ੁਰ ਦੇ ਭਜਨ ਕਰਨ ਨੂੰ, ਆਸ ਤੋਂ ਬਚਣ ਵਾਸਤੇ ਚਿੜੀ ਦੀ ਨਿਆਈ ਗਰੀਬੀ ਵਾਲੇ ਹਨ ਜਿਹੜੇ, ਤੇ ਇਸੇ ਪ੍ਰਕਾਰ ਗੈਣ ਚਿਰਾ ਆਕਾਸ਼ ਚੜ ਕੇ ਜੋ ਪਰਮੇਸ਼ੁਰ ਦੇ ਜਸ ਨੂੰ ਬਰਲਾਪ ਉਚਾਰਦੇ ਹਨ, ਖਸ ਨੂੰ ਉਹ ਹੀ ਪਾਉਂਦੇ ਹੈ ਜੇ ਉਹ ਪਰਮੇਸ਼ੁਰ ਦਾ ਉਚਾਰਨ ਕਰਦੇ ਹਨ ਖੁਦਾ ਖੁਦਾ ਦਾ। ਉਹਨਾਂ ਬਾਦਸ਼ਾਹਾਂ ਨਾਲੋਂ ਉਹ ਚਿੜੀ ਵਰਗੇ ਗਰੀਬ ਆਦਮੀ ਅੱਛੇ ਹਨ।
ਸਕਤਾ ਸੀ ਹੋ ਮਾਰੇ ਸਹਿ ਮਿਰਿਆ,
ਹੋਰ ਦੇ ਚੱਕਰਵਰਤੀ ਬਾਦਸ਼ਾਹ ਜਿਹੜੇ ਬਣ ਜਾਂਦੇ ਬੜੇ ਬੜੇ ਕੁੱਲ ਦੁਨੀਆਂ ਦੇ ਮਾਲਕ, ਉਹ ਸਕਤਾ ਸ਼ੇਰ ਬਣ ਕੇ ਸੈਂਕੜੇ ਮਿਰਿਆ ਮਿਰਗਾਂ ਨੂੰ ਮਾਰਦਾ ਹੈ। ਉਹ
ਸਭ ਪਿੱਛੇ ਪੈ ਖਾ,
ਜਦੋਂ ਸ਼ੇਰ ਮਾਰਦਾ ਹੈ ਉਦੋਂ ਸਾਰੇ ਪਿੱਛੇ ਜਿਹੜੇ ਬਾਕੀ ਦੇ ਗਿੱਦੜ ਵਗੈਰਾ ਬਘਿਆੜ ਵਗੈਰਾ, ਉਹ ਮਾਸ ਜਿਹੜਾ ਤਰਦਾ ਤਰਦਾ ਤੇ ਸ਼ੇਰ ਖਾ ਜਾਂਦਾ, ਪਿੱਛੇ ਜਿਹੜਾ ਸਾਰਾ ਬਚਿਆ ਹੁੰਦਾ ਉਹ ਆਪਣੇ ਗਿੱਦੜ ਵਗੈਰਾ ਪਿੱਛੇ ਉਹ ਸ਼ੇਰ ਮਾਰ ਕੇ ਮਾਰ ਨੂੰ ਸੌ ਜਾਂਦਾ ਤੇ ਬਚੀ ਹੋਈ ਉਹਦੇ ਮਾਸ ਦੇ ਤਾਂ ਉਹ ਸਾਰੇ ਪਿੱਛੇ ਪੈ ਕੇ ਖਾ ਜਾਂਦੇ ਹਨ।
ਹੋਏ ਸਤਾਣ ਘੁਰੈ ਨਾ ਮਾਰ,
ਜਿਹੜਾ ਆਪਣੇ ਆਪ ਨੂੰ ਬਲੀ ਕਹਾਉਂਦਾ ਹੈ ਆਪਦੇ ਘੁਰਨੇ ਚ ਹੀ ਨੀ ਮਿਲਦਾ, ਏਡਾ ਹੰਕਾਰੀ ਹੈ।
ਸਾਹਿ ਗਿਆ ਪਛਤਾਵਾ,
ਸ਼ੇਰ ਦੇ ਵੀ ਸਾਹ ਨਿਕਲ ਜਾਂਦੇ ਪਛਤਾਵਾ ਉਹ ਵੀ ਕਰਦਾ ਹੀ ਰਹਿ ਜਾਂਦਾ, ਮਰ ਜਾਂਦਾ ਹੈ, ਹੱਥ ਉਹਦੇ ਵੀ ਕੁਛ ਨੀ ਆਉਂਦਾ। ਇਸੇ ਪ੍ਰਕਾਰ
ਸਖਤਾ ਸੀ ਹੋ ਮਾਰੇ ਸਹਿ ਮਿਰਿਆ,
ਸਖਤਾ ਬਲ ਵਾਲਾ ਸ਼ੇਰ ਰਾਜਾ ਬਣ ਕੇ ਚੱਕਰਵਰਤੀ ਪਾਤਸ਼ਾਹ ਸੈਂਕੜੇ ਮਿਰਗਾਂ ਗਰੀਬਾਂ ਨੂੰ ਮਾਰਦਾ ਲੁੱਟਦਾ ਖੋਹਦਾ ਹੈ,
ਸਭ ਪਿੱਛੇ ਪੈ ਖਾ,
ਉਹਦੇ ਪਿੱਛੇ ਅਹਿਲਕਾਰ ਹੋਰ ਨੌਕਰ ਕੁਛ ਤਾਂ ਆਪ ਕਰਦਾ ਮਾਲ ਲੁੱਟ ਲੈਂਦਾ, ਬਾਕੀ ਉਹਦੇ ਪਿੱਛੇ ਦੁਆਨੀ ਚੁਆਨੀ ਜਿਵੇਂ ਸਿਪਾਹੀ ਖੋਹ ਲੈਣ ਕਿਸੇ ਦੇ ਪਾਸੋਂ, ਐਂ ਪਿੱਛੋਂ ਬਾਕੀ ਦਾ ਸਭ ਖਾ ਪੀ ਜਾਂਦੇ ਆ ਲੁੱਟ ਕੇ।
ਹੋਏ ਸਤਾਣਾ ਘੁਰੈ ਨਾ ਮਾਰ,
ਜਿਵੇਂ ਅੱਜ ਕੱਲ ਦੇਖ ਲੋ ਰਿਵਾਜ ਹੈ ਵੱਡੀ ਵੱਡੇ ਵੀ ਲੈਂਦੇ ਆ, ਵੱਡੀ ਲਈ ਬਿਨਾਂ ਗੱਲ ਨਹੀਂ ਕਰਦੇ ਤੇ ਛੋਟਿਆਂ ਤੱਕ ਵੱਡੀ ਤੋਂ ਬਿਨਾਂ ਵਿਚਾਰਿਆਂ ਦਾ ਵਿਚਾਰ ਹੀ ਕਈ ਹੋਣਾ ਹੋਇਆ, ਚਾਹ ਦੀ ਪਿਆਲੀ ਤੇ ਤਾਂ ਇੰਨਾ ਗੁਜ਼ਾਰਾ ਹੁੰਦਾ ਇੰਨਿਆਂ ਦਾ।
ਹੋਏ ਸਤਾਣਾ ਘੁਰੈ ਨਾ ਮਾਵੈ,
ਉਹ ਐਸਾ ਬਲ ਵਾਲੇ ਆਪਣੇ ਆਪ ਨੂੰ ਕਹਾਉਂਦੇ ਹੈ ਸਰੀਰ ਰੂਪੀ ਘੁਰਨੇ ਚ ਨੀ ਮਿਉਂਦੇ, ਰਾਜ ਰੂਪੀ ਘੁਰਨੇ ਚ ਨਹੀਂ ਮਿਉਂਦੇ, ਅਤੇ ਆਪਣੇ ਤਖਤ ਰੂਪੀ ਘੁਰਨੇ ਚ ਮਹਿਲਾ ਰੂਪੀ ਘੁਰਨੇ ਚ ਨਹੀਂ ਮਿਉਂਦੇ ਹਨ।
ਸਾਹੇ ਗਏ ਪਛਤਾ,
ਜਦੋਂ ਉਹਨਾਂ ਦੇ ਸਾਹ ਚਲੇ ਜਾਂਦੇ ਉਹ ਵੀ ਰੋਂਦੇ ਹੈ, ਪਛਤਾਵਾ ਹੀ ਪੱਲੇ ਰਹਿ ਜਾਂਦਾ, ਇਉਂ ਵੱਡੇ ਚੱਕਰਵਰਤੀ ਬਾਦਸ਼ਾਹ ਬਣ ਗਏ ਤਾਂ ਕੀ ਹੋ ਗਿਆ।
ਅੰਧਾ ਕਿਸ ਨੂੰ ਬੁੱਕ ਸੁਣਾਵੇ,
ਜਿਹੜਾ ਸ਼ੇਰ ਹੈ ਨਾ ਇਹ ਕਿਹਨੂੰ ਬੁੱਕ ਕੇ ਸੁਣਾਉਂਦਾ ਹੈ?
ਖਸਮੈ ਮੂਲ ਨਾ ਭਾਵ,
ਉਹ ਹੰਕਾਰ ਦੇ ਨਾਲ ਜਿਹੜਾ ਗੱਜਣਾ ਹੈ ਨਾ ਸ਼ੇਰ ਦਾ, ਅਕਾਲ ਪੁਰਖ ਨੂੰ ਮੂਲ ਉੱਕਾ ਹੀ ਨਹੀਂ ਪਾਉਂਦਾ ਹੈ। ਇਹਦਾ ਸ਼ੇਰ ਸੋ ਗਿਆਨੀ ਸੂਰਮਾ ਸੀ, ਉਹ ਕਹਿੰਦਾ ਵੇਖੋ ਗੁਰੂ ਗ੍ਰੰਥ ਸਾਹਿਬ ਚ ਅੰਗਰੇਜ਼ੀ ਵੀ ਲਿਖੀ ਹੈ, ਅੱਗੇ ਵੇਖੋ ਲਿਖਿਆ ਆਂਦਾ ਕਿਸ ਨੂੰ ਬੁੱਕ ਸੁਣਾਵੇ, ਬੁੱਕ ਕਿਤਾਬ ਨਾ ਕਿਹਨੂੰ ਸੁਣਾ ਦਿੰਦਾ, ਊਂ ਉਹਦੇ ਕੰਠ ਕੀਤੀਆਂ ਸੀ ਕਿਤਾਬਾਂ। ਸੋ ਫਰਮਾਉਂਦੇ ਇੱਥੇ ਉਹਦਾ ਵਾਚਕ ਨਹੀਂ ਹੈ, ਇਹ ਅੰਗਰੇਜ਼ੀ ਨਹੀਂ ਹੈ, ਇੱਥੇ ਬਾਣੀ ਦਾ ਬਚਨ ਹੀ ਹੈ। ਹਾਂਜੀ,
ਅੰਧਾ ਕਿਸ ਨੂੰ ਬੁੱਕ ਸੁਣਾ,
ਅੰਧਾ ਜਿਹੜਾ ਗਿਆਨੀ ਆਦਮੀ ਹੈ ਕਿਸ ਨੂੰ ਬੁੱਕ ਕੇ ਗਰਜ ਗਰਜ ਕੇ ਹੰਕਾਰ ਕਰਕੇ ਸੁਣਾਉਂਦਾ ਹੈ?
ਖਸਮੈ ਮੂਲ ਨਾ ਭਾਵ,
ਵਾਹਿਗੁਰੂ ਨੂੰ ਹੰਕਾਰੀ ਪੁਰਖ ਦਾ ਜਿਹੜਾ ਬਚਨ ਹੈ ਮੂਲ ਉੱਕਾ ਹੀ ਕਦਾਚਿਤ ਪਾਉਂਦਾ ਨੀ, ਚੰਗਾ ਨੀ ਲੱਗਦਾ ਹੈ।
ਅੱਕ ਸਿਉ ਪ੍ਰੀਤ ਕਰੇ ਅੱਕ ਟਿੱਡਾ,
ਉਸ ਸ਼ੇਰ ਨਾਲੋਂ ਤਾਂ ਜਿਹੜਾ ਅੱਕ ਦੇ ਉੱਤੇ ਟਿੱਡਾ ਰਹਿੰਦਾ ਹੈ ਅੱਕ ਦੇ ਨਾਲ ਹੀ ਪ੍ਰੀਤੀ ਕਰਦਾ ਹੈ।
ਅੱਕ ਡਾਲੀ ਬਹਿ ਖਾ,
ਅੱਕ ਦੀ ਡਾਲੀ ਤੇ ਬੈਠ ਕੇ ਉਹਦੇ ਚੋਂ ਫਲ ਫੁੱਲ ਜੇ ਖਾਂਦਾ ਹੈ।
ਖਸਮੈ ਭਾਵੈ ਉਹ ਚੰਗਾ,
ਜੇ ਮਾਲਕ ਨੂੰ ਭਾ ਜਾਵੇ ਅੱਕ ਦਾ ਟਿੱਡਾ ਹੀ ਉਹ ਚੰਗਾ ਹੈ।
ਜੇ ਕਰੇ ਖੁਦਾਏ ਖੁਦਾ,
ਖੁਦਾ ਖੁਦਾ ਦਾ ਜਾਪ ਕਰਦਾ ਹੋਵੇ ਪਰਮੇਸ਼ਰ ਦਾ, ਫਿਰ ਤਾਂ ਉਹ ਟਿੱਡਾ ਵੀ ਚੰਗਾ, ਸ਼ੇਰ ਨਾ ਉਹ ਟਿੱਡਾ ਅੱਛਾ ਹੈ। ਇਸੇ ਪ੍ਰਕਾਰ
ਅੱਕ ਸਿਉ ਪ੍ਰੀਤ ਕਰੇ ਅੱਕ ਟਿੱਡਾ,
ਅੱਕ ਦੇ ਨਾਲ ਕੀ ਅਕਰੇ ਅਵਨਾਸੀ ਨਾਲ ਪ੍ਰੀਤ ਕਰਨ ਵਾਲਾ, ਜੋ ਅੱਕ ਦਾ ਟਿੱਡਾ ਬਾਣ ਪ੍ਰਸਤੀ ਹੈ ਗਰੀਬ, ਉਹ ਚੰਗਾ ਹੈ।
ਅੱਕ ਡਾਲੀ ਬਹਿ ਖਾ,
ਅੱਕਾਂ ਦੀਆਂ ਡਾਲੀਆਂ ਤੇ ਬੈਠ ਕਰਕੇ, ਬਿਰਸ਼ਾਂ ਦੀਆਂ ਡਾਲੀਆਂ ਦੇ ਹੇਠ ਬੈਠ ਬੈਠ ਕੇ ਉਹਨਾਂ ਦੇ ਫਲ ਫੁੱਲ ਹੀ ਖਾ ਕੇ ਗੁਜ਼ਾਰਾ ਕਰਦਾ ਹੈ। ਫਰੀਦਾ ਹੋ ਬਰਿਹਾਰੀ ਤਨ ਪੰਖੀਆਂ ਜੰਗਲ ਜਿੰਨਾ ਵਾਸ, ਕੱਕਰ ਚੁਗਨ ਥਲ ਵਸ ਰੱਬ ਨਾ ਛੋਡਣ ਪਾਸ, ਉਹ ਹੀ ਅੱਛਾ ਹੈ।
ਖਸਮੈ ਭਾਵੈ ਉਹ ਚੰਗਾ,
ਜੇ ਮਾਰਿਆ ਨੂੰ ਭਾ ਜਾਵੇ ਉਹ ਗਰੀਬ, ਅੱਕ ਦੇ ਆਦਿਕ ਫਲਾਂ ਦੇ ਨਾਲ ਪ੍ਰੀਤੀ ਕਰਨ ਵਾਲਾ, ਉਹ ਹੀ ਚੰਗਾ ਹੈ।
ਜੇ ਕਰੇ ਖੁਦਾ ਏ ਖੁਦਾ,
ਪਰ ਜੇ ਖੁਦਾ ਖੁਦਾ ਦਾ ਜਾਪ ਕਰਨ ਵਾਲਾ ਹੋਵੇ, ਐਵੇਂ ਨਾ ਵਿਅਰਥ ਆਪਣਾ ਸਮਾਂ ਬਤੀਤ ਕਰਨ ਵਾਲਾ ਹੋਵੇ।
ਨਾਨਕ ਦੁਨੀਆਂ ਚਾਰ ਦਿਹਾੜੇ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਦੁਨੀਆਂ ਜਿਹੜੀ ਮਾਇਆ ਇਹ ਤਾਂ ਚਾਰ ਕੁ ਦਿਹਾੜੇ ਦੀ ਹੈ, ਥੋੜਿਆਂ ਜਿਹਾ ਦਿਨਾਂ ਦੀ ਹੈ।
ਸੁਖ ਕੀਤਾ ਦੁੱਖ ਹੋਈ,
ਇਹ ਜੀਵ ਸੁਖ ਮੰਨਣ ਵਾਸਤੇ ਇਹਨੂੰ ਇਕੱਠੀ ਕਰਦਾ ਹੈ, ਅੰਤ ਨੂੰ ਡਾਕੂ ਚੋਰ ਰਾਜੇ ਖੋ ਲੈਂਦੇ ਹੈ, ਫਿਰ ਦੁੱਖ ਹੁੰਦਾ, ਬਿਪਤਾ ਪੈ ਜਾਂਦੀ ਹੈ। ਸੁਖ ਦੇ ਕਰਨ ਵਾਸਤੇ ਇਕੱਠੀਆਂ ਕਰਦਾ ਹੈ, ਸੰਬੰਧੀਆਂ ਚ ਵਿਰੋਧ ਪੈ ਜਾਂਦਾ, ਕਿਸੇ ਵਾਦ ਘਾਟ ਕਿਸੇ ਹੀ ਪੈ, ਸਗਲੇ ਲੈਂਦਾ ਰਮੂਆ, ਇਉਂ ਸੁਖ ਵਾਸਤੇ ਇਕੱਠੀ ਕਰਦਾ, ਪਰ ਅੰਤ ਨੂੰ ਜਿਨ੍ਹਾਂ ਨੂੰ ਲੁੱਟ ਲੁੱਟ ਕੇ, ਜਿਨ੍ਹਾਂ ਦੀ ਚੋਰੀ ਕਰਦਾ, ਜਿਨ੍ਹਾਂ ਠੱਗੀ ਮਾਰਦਾ, ਉਹਦੇ ਜਿਹੜੇ ਕੀਤੇ ਹੋਏ ਪਾਪ ਆ ਉਹਦੇ ਹਿੱਸੇ ਵੀ ਪੈਂਦੇ ਆ, ਉਸੇ ਨੂੰ ਦੁੱਖ ਆ ਕੇ ਚਿੰਬੜਦਾ ਹੈ।
ਗੱਲਾਂ ਵਾਲੇ ਹੈਨ ਕਢੇਰੇ,
ਗੱਲਾਂ ਬੜੀਆਂ ਕਰਦੇ ਤਿਆਗੀ ਬੜੇ, ਕਿ ਹਮ ਨੇ ਮਾਇਆ ਕੋ ਹੱਥ ਲਾਤੇ, ਹਮ ਤੰਤੂ ਕੋ ਹੱਥ ਨਹੀਂ ਲਾਤੇ, ਜੇ ਟਿਕਟ ਲੈਣਾ ਹੋਵੇ ਤਾਂ ਸਾਡੇ ਪੱਲੇ ਕਿ ਪੈਸੇ ਬੰਨ ਦਿਓ, ਅਸੀਂ ਹੱਥ ਨਹੀਂ ਲਾਉਣਾ, ਬਾਬੂ ਨੂੰ ਕਹਿਣਾ ਪੱਲਿਓਂ ਖੋਲ ਕੇ ਟਿਕਟ ਮੈਨੂੰ ਦੇ ਦੇ। ਇਸ ਪ੍ਰਕਾਰ ਦੇ ਗੱਲਾਂ ਵਾਲੇ ਤਿਆਗੀ ਬਸੇਰੇ ਘਣੇ ਕਹਾਉਂਦੇ ਆ,
ਛੱਡ ਨਾ ਸਕੈ ਕੋਈ,
ਪਰ ਦਿਲ ਚੋਂ ਮਮਤਾ ਨਹੀਂ ਕੋਈ ਛੱਡ ਸਕਦਾ, ਮੋਹ ਮਾਇਆ ਦਾ ਬਣਿਆ ਹੀ ਰਹਿੰਦਾ ਹੈ ਸਾਰਿਆਂ ਦੇ ਅੰਦਰ।
ਮੱਖੀ ਮਿੱਠਾ ਮਰਨਾ,
ਜਿਸ ਪ੍ਰਕਾਰ ਸਾਧ ਸਿੰਘ ਜੀ ਸਲਾਬ ਵਾਲਾ ਜਿਹੜਾ ਗੁਣ ਹੁੰਦਾ ਮਿੱਠਾ, ਉਹਦੇ ਚ ਮੱਖੀ ਜੋ ਖਾਣ ਲੱਗਦੀ ਹੈ ਉਹਦੇ ਖੰਭ ਵਿੱਚ ਫਸ ਜਾਂਦੇ ਹੈ, ਉਹਦਾ ਮਰਨਾ ਹੀ ਹੁੰਦਾ। ਇਵੇਂ ਜੀਵ ਮੱਖੀ ਦੀ ਨਹੀਂ ਆਈ ਹੈ, ਬਿਧਨ ਖੇਲ ਦੇ ਕਰਮ ਖੰਭ ਹਨ ਗੇ, ਮਾਇਆ ਜਿਹੜੀ ਹੈ ਇਹਦਾ ਜਿਹੜਾ ਸਲਾਬ ਹੈ ਪਦਾਰਥਾਂ ਦੀ ਖਿੱਚ ਹੈ, ਵੇਖ ਕੇ ਖਾਣ ਨੂੰ ਭੋਗਣ ਨੂੰ ਚਿੱਤ ਕਰਿਆ ਹੁੰਦਾ, ਇਹਦੇ ਵਿੱਚ ਇਹਦੇ ਬਿਧਨ ਖੇਲ ਖੰਭ ਫਸ ਜਾਂਦੇ, ਇਹਦੇ ਵਿੱਚ ਹੀ ਪੈ ਕੇ ਮਰਨਾ ਹੀ ਹੁੰਦਾ ਇਸ ਜੀਵ ਦਾ।
ਜਿਨ ਤੂੰ ਰੱਖੇ ਤਿੰਨ ਨੇੜ ਨਾ ਆਵੇ,
ਪਰਮੇਸ਼ਰ ਜਿਨ੍ਹਾਂ ਦੀ ਕਿਰਪਾ ਕਰਕੇ ਤੂੰ ਰੱਖਿਆ ਕਰਦਾ ਹੈ ਉਹਨਾਂ ਦੇ ਮਾਇਆ ਨੇੜੇ ਨਹੀਂ ਆ ਸਕਦੀ।
ਤਿੰਨ ਭਾਉ ਸਾਗਰ ਤਰਨਾ,
ਉਹਨਾਂ ਨੇ ਸੰਸਾਰ ਸਮੁੰਦਰ ਤਰਨਾ ਕੀਤਾ ਹੈ,
ਪੌੜੀ
ਉਹਨਾਂ ਨੇ ਅਗਲਿਆਂ ਤਰਨਾ ਹੈ,
ਪੌੜੀ ਆਗਮ ਅਗੋਚਰ ਤੂੰ ਧਣੀ,
ਹੇ ਪਰਮੇਸ਼ਰ ਮਨ ਦੇ ਸੰਕਲਪਾਂ ਵਿਕਲਪਾਂ ਤੋਂ ਤੂੰ ਅਗਮ ਹੈ, ਅਗੋਚਰ ਇੰਦਰੀਆਂ ਦੇ ਵਿਸ਼ੇ ਹੈ, ਤੂੰ ਸਾਰਿਆਂ ਦਾ ਧਣੀ ਮਾਲਕ ਹੈ।
ਸੱਚਾ ਅਲਖ ਅਪਾਰ,
ਸੱਚਾ ਤ੍ਰਿਕਾਲਵਾਦ ਰੂਪ ਹੈ, ਅਲਖ ਲਖਣ ਤੋਂ ਰਹਿਤ ਹੈ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਦਿਆਂ ਸ਼ੁੱਧ ਮਨ ਕਰਕੇ ਨਹੀਂ ਲਿਖਿਆ ਜਾਂਦਾ।
ਤੂੰ ਦਾਤਾ ਸਭ ਮੰਗਤੇ,
ਹੇ ਮਹਾਰਾ ਆਪ ਇੱਕ ਦਾਤੇ ਹੋ, ਸਾਰੇ ਮੰਗਦੇ ਹਨ ਆਪਦੇ ਪਾਸੋਂ।
ਇੱਕੋ ਦੇਵਣਹਾਰ,
ਇੱਕੋ ਹੀ ਦਾਤਾ ਅਕਾਲ ਪੁਰਖ, ਤੂੰ ਦੇਣ ਵਾਲਾ ਸਭਨਾ ਜੀਵ ਕਾ, ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ।
ਜਿੰਨੀ ਸੇਵਿਆ ਤਿੰਨੀ ਸੁਖ ਪਾਇਆ,
ਜਿਨ੍ਹਾਂ ਜਿਨ੍ਹਾਂ ਸੱਚੇ ਪਾਤਸ਼ਾਹ ਤੇਰਾ ਸੇਵਨ ਭਜਨ ਕੀਤਾ ਹੈ ਉਹਨਾਂ ਪੁਰਖਾਂ ਨੇ ਸੁਖ ਸਰੂਪ ਨੂੰ ਪਾਇਆ ਹੈ।
ਗੁਰਮਤੀ ਵਿਚਾਰ,
ਸੇਵਿਆ ਕਿਵੇਂ? ਗੁਰਮਤ ਦੁਆਰਾ, ਜਿਨ੍ਹਾਂ ਨੂੰ ਗੁਰਾਂ ਦੀ ਮਤੀ ਸਿੱਖਿਆ ਦੁਆਰਾ ਮਤ ਦੁਆਰਾ ਸੇਵਿਆ ਹੈ ਗੁਰਮਤੀ।
ਜਿੰਨੀ ਸੁਖ ਪਾਇਆ, ਜਿੰਨੀ ਸੇਵਿਆ ਤਿੰਨੀ ਸੁਖ ਪਾਇਆ, ਗੁਰਮਤੀ ਵਿਚਾਰ,
ਗੁਰਮਤ ਦੀ ਵਿਚਾਰ ਦੁਆਰਾ ਜਿਨ੍ਹਾਂ ਨੂੰ ਸੇਵਿਆ ਉਹਨਾਂ ਨੂੰ ਸੁਖ ਸਰੂਪ ਨੂੰ ਪਾਇਆ ਹੈ।
ਇੱਕ ਨਾ ਨੂੰ ਤੁਧ ਏਵੈ ਭਾਵ ਦਾ,
ਇੱਕ ਨਾ ਦੀ ਰਾਵਤ ਸੱਚੇ ਪਾਤਸ਼ਾਹ ਆਪ ਨੂੰ ਇਉਂ ਹੀ ਚੰਗਾ ਲੱਗਦਾ ਹੈ।
ਮਾਇਆ ਨਾਲ ਪਿਆਰ,
ਉਹ ਰਾਤ ਨੇ ਲੋਭੀ ਲੋਕ ਮਾਇਆ ਨਾਲ ਹੀ ਪਿਆਰ ਕਰਦੇ ਰਹਿੰਦੇ ਹਨ।
ਗੁਰ ਕੈ ਸ਼ਬਦ ਸਲਾਹੀ ਹੈ,
ਇਹ ਮਹਾਰਾਜ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਆਪ ਦੀ ਸਿਫਤ ਕਰੀਏ।
ਅੰਤਰ ਪ੍ਰੇਮ ਪਿਆਰ,
ਅੰਦਰ ਜੇ ਕਰਕੇ ਮਹਾਰਾਜ ਤੇਰੇ ਪਿਆਰ ਹੋਵੇ, ਸਾਡੇ ਸਰੀਰ ਦੇ ਅੰਦਰ ਹੋਵੇ, ਮਨ ਦੇ ਅੰਦਰ ਵੀ ਪਿਆਰ ਹੋਵੇ, ਅੰਦਰੋਂ ਹੀ ਪਿਆਰ ਮਹਾਰਾਜ ਤੇਰੇ ਪ੍ਰੇਮ ਚ ਪਿਆਰ ਹੋਵੇ ਤਾਂ ਅੰਦਰ।
ਅੰਤਰ ਪ੍ਰੇਮ ਪਿਆਰ,
ਅੰਦਰ ਗੁਰੂ ਸਾਹਿਬ ਦੇ ਉਪਦੇਸ਼ ਨਾਲ ਪ੍ਰੇਮ ਹੋਵੇ ਤੇ ਤੇਰੇ ਨਾਮ ਵਿਚ ਪਿਆਰ ਹੋਵੇ। ਅੰਤਰ ਪ੍ਰੇਮ, ਅੰਦਰ ਮਨ ਦੇ ਵੀ ਤੇ ਸਰੀਰ ਚ ਵੀ ਬਾਣੀ ਕਰਕੇ ਵੀ ਪਿਆਰ ਹੋਵੇ।
ਵਿਣ ਪ੍ਰੀਤੀ ਭਗਤ ਨਾ ਹੋਵੇ,
ਜਿੰਨਾ ਚਿਰ ਮਾਰਾ ਪਿਆਰ ਨੀ ਉਹਨਾਂ ਚਿਰ ਤੇਰੀ ਭਗਤੀ ਨੀ ਕਿਸੇ ਦੇ ਪਾਸੋਂ ਹੋ ਸਕਦੀ।
ਵਿਣ ਸਤਿਗੁਰ ਨਾ ਲੱਗੇ ਪਿਆਰ,
ਅਤੇ ਸਤਿਗੁਰੂ ਸਾਹਿਬ ਤੋਂ ਬਗੈਰ ਪਿਆਰ ਨੀ ਕਿਸੇ ਨੂੰ ਲੱਗਦਾ ਆਪਦਾ। ਐਵੇਂ ਦੁਨੀਆਂ ਯਤਨ ਕਰਦੀ ਹੈ, ਮਨ ਫੋਕੇ ਜੇ ਰਹਿੰਦੇ ਹਨ ਸਾਰਿਆਂ ਦੇ।
ਤੂੰ ਪ੍ਰਭ ਸਭ ਤੁਧ ਸੇਵ ਦੇ,
ਮਾਰਾ ਤੂੰ ਸਮਰੱਥ ਹੈ, ਸਾਰੇ ਆਪਦਾ ਹੀ ਸੇਵਨ ਭਜਨ ਕਰਦੇ ਹਨ।
ਇੱਕ ਢਾਡੀ ਕਰੇ ਪੁਕਾਰ,
ਆਪਦੇ ਢਾਡੀ ਕੀਰਤਨੀ ਅਸੀਂ ਪੁਕਾਰ ਫਰਿਆਦ ਕਰਦੇ ਹਾਂ ਆਪਦੇ ਪਾਸ।
ਦੇਹ ਦਾਨ ਸੰਤੋਖੀਆ,
ਮਾਰਾ ਦਾਨ ਦੇ ਕੇ ਸੰਤੁਸ਼ਟ ਕਰਦੇ ਸਾਡਾ ਚਿੱਤ, ਸੰਤੋਖ ਦਾ ਦਾਨ ਦੇਣਾ ਕਰੋ, ਮਨ ਨੂੰ ਸੰਤੋਖ ਬਖਸ਼ੋ, ਜਿਹਾ ਜਿਹਾ ਲਾਭ ਉਹਨ ਕੀ ਪ੍ਰਸੰਨ ਰਹੀਏ, ਤੁਧ ਭਾਵੇ ਅੱਧੀ ਪ੍ਰਵਾਨ।
ਸੱਚਾ ਨਾਮ ਮਿਲੇ ਆਧਾਰ,
ਮਾਰਾ ਹੋਰ ਪਦਾਰਥਾਂ ਵੱਲੋਂ ਲਾਲਚੀ ਨੀ ਅਸੀਂ, ਸੰਤੋਖ ਦਿਓ ਤੇ ਨਾਮ ਦਾ ਸੱਚੇ ਦਾ ਆਸਰਾ ਸਾਨੂੰ ਮਿਲ ਜਾਵੇ।